SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ। 7 ਅਗਸਤ 2025 ਤੋਂ ਗ੍ਰਹਿ ਮਾਮਲਿਆਂ ਦੇ ਵਿਭਾਗ ਨੇ ਵੀਜ਼ਾ ਅਰਜ਼ੀਆਂ ਦੇ ਲਈ ਮਨਜ਼ੂਰਸ਼ੁਦਾ ਅੰਗਰੇਜ਼ੀ ਭਾਸ਼ਾ ਟੈਸਟਾਂ ਦੇ ਵਿੱਚ ਬਹੁਤ ਸਾਰੇ ਬਦਲਾਅ ਕੀਤੇ ਨੇ, ਯਾਨੀ ਤਬਦੀਲੀਆਂ ਲਾਗੂ ਕੀਤੀਆਂ ਨੇ। ਇਹ ਤਬਦੀਲੀਆਂ ਕਿਹੜੀਆਂ ਨੇ ਅਤੇ ਇਸਦਾ ਕੀ ਅਸਰ ਹੋਵੇਗਾ, ਇਹ ਜਾਣਨ ਦੇ ਲਈ ਸਾਡੇ ਕੋਲ ਮਾਈਗ੍ਰੇਸ਼ਨ ਐਕਸਪਰਟ ਬਾਂਸਲ ਇਮੀਗ੍ਰੇਸ਼ਨ ਤੋਂ ਅਰੁਣ ਬਾਂਸਲ ਜੀ ਫੋਨ ਲਾਈਨ ਦੇ ਜ਼ਰੀਏ ਜੁੜ ਚੁੱਕੇ ਨੇ। ਅਰੁਣ ਬਾਂਸਲ ਜੀ, ਸਵਾਗਤ ਹੈ ਤੁਹਾਡਾ SBS ਪੰਜਾਬੀ ਤੇ। ਕੀ ਹਾਲ ਚਾਲ ਨੇ?
ਸਤਿ ਸ਼੍ਰੀ ਅਕਾਲ ਪੁਨੀਤ ਜੀ, ਮੈਂ ਬਹੁਤ ਵਧੀਆ ਅਰਦਾਸ ਕਰਦਾ, ਤੁਸੀਂ ਤੇ ਸਾਡੇ ਸਰੋਤੇ ਬਹੁਤ ਵਧੀਆ ਤੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ
ਜੀ। ਸੋ ਅਰੁਣ ਜੀ, ਕੀ ਅਪਡੇਟ ਹੈ ਨਵੀਂ?
ਪੁਨੀਤ ਜੀ, ਡਿਪਾਰਟਮੈਂਟ ਡਰਾਮੈਟਿਕਲੀ ਕਾਫੀ ਚੀਜ਼ਾਂ ਚੇਂਜ ਕਰਦਾ ਜਾ ਰਿਹਾ, ਨਵਾਂ ਫਾਈਨੈਂਸ਼ੀਅਲ ਈਅਰ ਆ ਤਾਂ ਕਾਫੀ ਕੁਝ ਚੇਂਜਿਸ ਹੋਣੀਆਂ ਐਕਸਪੈਕਟਡ ਸੀਗੀਆਂ, ਬਟ PTA ਦੇ ਵਿੱਚ ਜਿਹੜੀ ਚੇਂਜਿਸ ਆਏ ਨੇ ਉਹ ਇੱਕ ਡਰਾਮੈਟਿਕਲੀ ਚੇਂਜਿਸ ਨੇ। ਕੁਝ ਕੁ ਵਧੀਆ ਪੋਜ਼ਿਟਿਵ ਵੇ ਦੇ ਵਿੱਚ ਤੇ ਕੁਝ ਕੁ ਨੈਗੇਟਿਵ ਵੇ ਦੇ ਵਿੱਚ ਚੇਂਜਿਸ ਹੋਈਆਂ ਨੇ।
ਮਤਲਬ ਸੌਖਾ ਹੋਇਆ ਇਹ ਟੈਸਟ ਜਾਂ ਫਿਰ ਔਖਾ ਕਰ ਦਿੱਤਾ ਗਿਆ?
ਹੁਣ ਜੇ ਆਪਾਂ ਇਕੱਲੀ ਇਕੱਲੀ ਗੱਲ ਕਰੀਏ, ਕਿਸੇ ਕਿਸੇ ਕੰਪੋਨੈਂਟ ਦੇ ਵਿੱਚ ਜਿਹੜੀ ਇੰਗਲਿਸ਼ ਰਿਕੁਆਇਰਮੈਂਟ ਜਿਹੜੀ ਰਿਕੁਆਇਰਮੈਂਟ ਸੀਗੀ PR ਦੇ ਲਈ ਜਾਂ PR ਦੇ ਲਈ, ਉਹਦੇ ਵਿੱਚ ਚੇਂਜਿਸ ਕੀਤੀਆਂ ਨੇ ਕੁਝ ਕੁ ਸੌਖੀਆਂ। ਜੇ ਆਪਾਂ ਗੱਲ ਕਰੀਏ ਵੋਕੇਸ਼ਨਲ ਦੇ ਵਿੱਚ, ਜੇ ਪਰਟੀਕੁਲਰ PT ਦੀ ਗੱਲ ਕਰੀਏ ਵੋਕੇਸ਼ਨਲ ਲੈਵਲ ਆਫ ਇੰਗਲਿਸ਼ ਦੇ ਵਿੱਚ, ਉਹ ਥੋੜ੍ਹੀ ਸੌਖੀਆਂ ਕੀਤੀਆਂ ਨੇ, ਬਟ ਕੰਪੀਟੈਂਟ ਪ੍ਰੋਫੈਸ਼ਨਲ ਤੇ ਸਪੀਰੀਅਰ ਨੂੰ ਥੋੜ੍ਹਾ ਜਿਹਾ ਔਖਾ ਕੀਤਾ ਸਪੀਕਿੰਗ ਦੇ ਵਿੱਚ, ਲੈ ਕੇ ਪੁਆਇੰਟ ਵਧਾ ਦਿੱਤੇ ਨੇ 79 ਤੋਂ 88 ਸਪੀਕਿੰਗ ਦੇ ਵਿੱਚ। ਡਿਪਾਰਟਮੈਂਟ ਨੂੰ ਲਿਖਿਆ ਕਿ ਜਿਹੜੇ ਸਾਡਾ ਸਟਰਕਚਰ ਚੇਂਜ ਹੋਣ ਦੇ ਨਾਲ ਇਸ ਲੈਵਲ ਦੀ ਜਿਹਨਾਂ ਦੇ ਇੰਨੇ ਸਕੋਰ ਆਣਗੇ ਤਾਂ ਉਹਨੂੰ ਕੰਪੀਟੈਂਟ ਪ੍ਰੋਫੀਸ਼ੀਐਂਸੀ ਜਾਂ ਸਪੀਰੀਅਰ ਦੇ ਵਿੱਚ ਰੱਖਿਆ ਜਾਵੇ, ਤਾਂ ਇਹਨੇ ਰਿਕਮੈਂਡੇਸ਼ਨ ਦੇ ਉੱਤੇ PT ਦੇ ਵਿੱਚ ਚੇਂਜ ਕੀਤੀਆਂ ਨੇ।
ਸੋ ਜਿਵੇਂ ਤੁਸੀਂ ਕਹਿ ਰਹੇ ਹੋ ਕਿ TR ਦੇ ਵਾਸਤੇ ਇਹ ਸੌਖਾ ਹੋ ਗਿਆ, ਸੋ ਉਸ ਦੇ ਵਾਸਤੇ ਕਿਹੜੀ ਇੰਗਲਿਸ਼ ਚਾਹੀਦੀ ਹੈ? ਸੋ ਸਾਡੇ ਸਰੋਤਿਆਂ ਵਾਸਤੇ ਆਸਾਨ ਭਾਸ਼ਾ ਵਿੱਚ ਕਹੀਏ ਤਾਂ ਕਿੰਨੀ ਤਰ੍ਹਾਂ ਦੀ ਇੰਗਲਿਸ਼ ਹੁੰਦੀ? ਜਿਵੇਂ ਤੁਸੀਂ ਵੋਕੇਸ਼ਨਲ ਦੀ ਗੱਲਬਾਤ ਕੀਤੀ, ਕੰਪੀਟੈਂਟ ਦੀ ਗੱਲਬਾਤ ਕੀਤੀ, ਪ੍ਰੋਫੈਸ਼ਨ ਦੀ ਗੱਲਬਾਤ ਕੀਤੀ, ਕਿੰਨੇ ਤਰ੍ਹਾਂ ਦੀ ਇਹ ਜੋ ਇੰਗਲਿਸ਼ ਵਰਜ਼ਨ ਹੁੰਦੇ ਨੇ?
ਹੁਣ ਇਹ ਸਭ ਤੋਂ ਪਹਿਲੀ ਗੱਲ ਭਾਜੀ, ਜੇ ਆਪਾਂ ਗੱਲ ਕਰੀਏ 4 ਲੈਵਲ ਨੇ, 4 ਤੋਂ ਫੰਕਸ਼ਨ ਵੀ ਹੁੰਦੀ ਹੈ ਇੱਕ ਵੋਕੇਸ਼ਨ, ਜੇ ਆਪਾਂ ਗੱਲ ਵੋਕੇਸ਼ਨਲ ਕੰਪੀਟੈਂਟ ਪ੍ਰੋਫੈਸ਼ਨਲ ਸੁਪੀਰੀਅਰ, ਜਿਹੜੀ ਵੋਕੇਸ਼ਨਲ ਆ ਯਾਨੀ ਕਿ 33 ਹੋਣ ਲਿਸਨਿੰਗ ਦੇ ਵਿੱਚੋਂ, ਰੀਡਿੰਗ 36 ਹੋਣ, ਰਾਈਟਿੰਗ 29 ਤੇ ਸਪੀਕ 24। ਕੰਪੀਟੈਂਟ ਹੁੰਦੀ ਆ ਪਹਿਲਾਂ 6 ਈ ਦੇ ਬਰਾਬਰ ਦੀ ਆਪਾਂ ਗੱਲ ਕਹਿ ਸਕਦੇ ਹਾਂ। ਹੁਣ PT ਵਿੱਚ ਆਈ ਨੇ 47 ਲਿਸਨਿੰਗ ਦੇ ਵਿੱਚੋਂ, ਰੀਡਿੰਗ 'ਚ 48, ਰਾਈਟਿੰਗ 'ਚ 51, ਸਪੀਕਿੰਗ ਦੇ ਵਿੱਚ 54। ਪ੍ਰੋਫੀਸ਼ੀਐਂਸੀ ਜੇ ਆਪਾਂ ਆਇਲਸ ਦੇ ਵਿੱਚ ਗੱਲ ਕਰੀਏ ਤਾਂ 7 ਈ ਦੇ ਬਰਾਬਰ ਬਣਦੇ ਨੇ, ਬਟ ਹੁਣ PT ਦੇ ਵਿੱਚ ਇਹਦੀ 58 ਲਿਸਨਿੰਗ 'ਚੋਂ, ਰੀਡਿੰਗ 'ਚੋਂ 59, ਰਾਈਟਿੰਗ 'ਚੋਂ 69 ਤੇ ਸਪੀਕਿੰਗ 'ਚੋਂ 76, ਜੋ ਕਿ ਪਹਿਲਾਂ ਸੀਗੀ 65 ਇਨ ਈਚ।
ਜੀ,
ਹੁਣ ਉਤਾਰ ਚੜਾ ਕਰਤਾ। ਜੇ ਆਪਾਂ ਸਪੀਰੀਅਰ ਦੀ ਗੱਲ ਕਰੀ, ਜਿਹਦੀ ਬੇਸ ਉੱਤੇ ਆਪਣੇ ਜਿਹੜੇ ਸਟੂਡੈਂਟ ਭੈਣ ਭਾਅ ਸੀ ਉਹ 20 ਪੁਆਇੰਟਸ ਕਲੇਮ ਕਰਦੇ ਸੀ ਲਿਸਨਿੰਗ ਦੇ ਵਿੱਚੋਂ, ਹੁਣ 69 ਦੇ ਉੱਤੇ, ਰੀਡਿੰਗ 'ਚੋਂ 70, ਰਾਈਟਿੰਗ ਦੇ ਵਿੱਚੋਂ 85, ਸਪੀਕਿੰਗ 'ਚੋਂ 88 ਜੇ ਸਕੋਰ ਲੈਣਗੇ ਤਾਂ ਉਹ ਸਪੀਰੀਅਰ ਇੰਗਲਿਸ਼ ਦੇ ਬਰਾਬਰ ਦੇ ਪੁਆਇੰਟ ਕਲੇਮ ਕਰ ਸਕਦੇ ਨੇ, ਜਿਹਨਾਂ ਦਾ ਅੱਜ ਐਗਜ਼ਾਮ ਹੋ ਗਿਆ ਜਾਂ ਅੱਗੇ ਦੇਣਗੇ, ਜੋ ਕਿ ਪਹਿਲਾਂ ਸਪੀਰੀਅਰ ਦੇ ਵਿੱਚ 79 ਈ ਦੀ ਰਿਕੁਆਇਰਮੈਂਟ ਸੀ, ਉਹਨੂੰ ਉਤਾਰ ਚੜਾਵ ਕਰ ਦਿੱਤਾ।
ਸੋ ਕੀ ਇਹ ਜੋ ਨਵੇਂ ਕੀ ਕੋਈ ਟੈਸਟ ਐਕਸੈਪਟ ਕਰੇਗਾ ਡਿਪਾਰਟਮੈਂਟ ਜਾਂ ਫਿਰ PTE ਜਾਂ IELTS ਹੀ ਜ਼ਿਆਦਾ ਚੱਲੇਗੀ ਹੁਣ ਵੀ?
ਹੁਣ ਪ੍ਰੀਤ ਵੀਰੇ ਇਹਦੇ ਵਿੱਚ ਇੱਕ ਦੋ ਚੀਜ਼ਾਂ ਇਹ ਚੇਂਜ ਕੀਤੀਆਂ ਨੇ, ਜੇ ਆਪਾਂ ਹੁਣ ਪਹਿਲੇ ਵਾਲੇ ਤੇ ਗੱਲ ਦੇਖੀਏ ਤਾਂ ਉਹਦੇ ਕੁਝ ਕੁ ਜੇ ਔਖੇ ਕਰਤੀਆਂ, ਹੁਣ ਸੌਖਿਆ TR ਵਾਸਤੇ ਬਹੁਤ ਜ਼ਿਆਦਾ ਫਾਇਦਾ ਕਰਤਾ। ਜਿਹੜੀ TR ਰਿਕੁਆਇਰਮੈਂਟ ਸੀ ਪਹਿਲਾਂ ਉਹਦੇ 57 ਚਾਹੀਦੇ ਸੀ PT ਦੇ ਵਿੱਚੋਂ, ਬਟ ਹੁਣ ਉਹ ਘਟਾ ਤੇ ਰਿਲੈਕਸ ਕਰ ਦਿੱਤੇ ਜਿਹਨਾਂ ਨੇ ਨਵੇਂ ਟੈਸਟ ਦੇ ਅਕੋਰਡਿੰਗ ਆਪਣਾ ਐਗਜ਼ਾਮਟ ਜਾਂ ਜਿਹੜੇ ਨਵੇਂ ਟੈਸਟ ਦੇ ਅਕੋਰਡਿੰਗ ਆਪਣਾ ਪੇਪਰ ਅਟੈਂਪਟ ਕਰਨਗੇ, ਜਿਵੇਂ ਲਿਸਨਿੰਗ 'ਚੋਂ 40, 42 ਇਨ ਰੀਡਿੰਗ, 41 ਇਨ ਰਾਈਟਿੰਗ ਤੇ 39 ਇਨ ਸਪੀਕਿੰਗ ਦੇ ਵਿੱਚ ਲੈ ਕੇ TR ਅਪਲਾਈ ਕਰ ਸਕਦੇ ਨੇ। ਹੁਣ ਇਹਦੇ ਨਾਲ ਨਾਲ ਡਿਪਾਰਟਮੈਂਟ ਨੇ ਇੱਕ ਨਵੀਂ ਚੀਜ਼ ਐਡ ਕੀਤੀ ਜਿਹਦਾ ਹੈਗਾ ਲੈਂਗੁਏਜ ਸਰਟ ਅਕੈਡਮਿਕ, ਇੱਕ ਨਵਾਂ ਟੈਸਟ ਇੰਟਰੋਡਿਊਸ ਕਰ ਦਿੱਤਾ। ਇਹਦਾ ਮਤਲਬ ਕੀ ਆ, ਜਿਵੇਂ ਪਹਿਲਾਂ IELTS ਅਕੈਡਮਿਕ, IELTS ਜਨਰਲ, PTE, OET, TOEFL, ਹੁਣ ਉਹਦੇ ਨਾਲ ਇੱਕ ਲੈਂਗੁਏਜ ਸਰਟ ਅਕੈਡਮਿਕ, ਇੱਕ ਨਵਾਂ ਟੈਸਟ ਨੂੰ ਮਾਨਤਾ ਦੇ ਦਿੱਤੀ ਆਸਟ੍ਰੇਲੀਅਨ ਸਰਕਾਰ ਨੇ, ਜੋ ਕਿ ਪਹਿਲਾਂ USA, ਨਿਊਜ਼ੀਲੈਂਡ ਵਗੈਰਾ ਨੇ ਅਪਰੂਵ ਕੀਤਾ ਹੋਇਆ ਸੀ, ਹੁਣ ਆਸਟ੍ਰੇਲੀਆ ਨੇ ਵੀ ਆਪਣੇ ਇੰਸਟਰੂਮੈਂਟ ਦੇ ਵਿੱਚ ਉਹ ਐਡ ਕਰ ਲਿਆ ਕਿ ਜੇ ਤੁਸੀਂ ਉਹ ਟੈਸਟ ਅਟੈਂਪਟ ਕੀਤਾ ਹੋਇਆ ਤਾਂ ਵੀ ਅਸੀਂ ਤੁਹਾਡੀ ਜਿਹੜੀ ਇੰਗਲਿਸ਼ ਰਿਕੁਆਇਰਮੈਂਟ ਆ ਉਹਨੂੰ ਮੀਟ ਕਰ ਸਕਦੇ ਹਾਂ ਜੇ ਤੁਹਾਡੇ ਰਿਕੁਆਇਰ ਸਕੋਰ ਹੈਗੇ ਨੇ ਤਾਂ।
ਸੋ ਜਿਵੇਂ ਤੁਸੀਂ ਦੱਸਿਆ ਕਿ 7 ਅਗਸਤ ਤੋਂ ਇਹ ਜੋ ਬਦਲਾਅ ਨੇ ਇਹ ਲਾਗੂ ਹੋ ਰਹੇ ਨੇ, ਸੋ ਅਗਰ ਕਿਸੇ ਐਪਲੀਕੇਟ ਨੇ ਇਸ ਤੋਂ ਪਹਿਲਾਂ ਟੈਸਟ ਦਿੱਤਾ ਹੋਵੇ ਕੀ ਉਹ ਐਪਲੀਕੇਬਲ ਰਹੇਗਾ?
ਇਹ ਥੋੜਾ ਸਪੋਰਟ ਐਂਡ ਕੁਐਸਚਨ ਸੀ ਪੁਨੀਤ ਵੀਰੇ, ਇਹ ਸਭ ਤੋਂ ਜ਼ਿਆਦਾ ਯਾਨੀ ਕਿ ਇਹਦੇ ਉੱਤੇ ਕਨਫਿਊਜ਼ਨ ਸੀਗੀ ਕਿ ਜੇ ਅਸੀਂ 6 ਅਗਸਤ 5 ਅਗਸਤ ਜਾਂ ਉਸ ਤੋਂ ਪਿਛਲੇ ਸਾਲ ਪੇਪਰ ਦਿੱਤਾ ਸੀ ਤਾਂ ਸਾਡੇ ਨਵੇਂ ਰੂਲ ਲੱਗਣਗੇ ਜਾਂ ਪੁਰਾਣੇ ਰੂਲ ਲੱਗਣਗੇ। ਡਿਪਾਰਟਮੈਂਟ ਸਟੇਟ ਫੋਰਵਰਡ ਕਿਹਾ ਹੈ ਕਿ ਜੇ ਤੁਸੀਂ 7 ਅਗਸਤ ਤੋਂ ਪਹਿਲਾਂ ਜਿਹਨੇ ਕੱਲ੍ਹ ਤੱਕ ਐਗਜ਼ਾਮ ਦਿੱਤਾ ਸੀ ਉਹਦੇ ਉੱਤੇ ਪੁਰਾਣੇ ਰੂਲ ਅਤੇ ਪੁਰਾਣੇ ਪੁਆਇੰਟਾਂ ਮੁਤਾਬਿਕ ਉਹ ਪੁਆਇੰਟ ਕਲੇਮ ਕਰਨਗੇ। ਜਿਹਨੇ ਅੱਜ ਸਵੇਰੇ ਤੋਂ 7 ਅਗਸਤ ਤੋਂ ਜਾਂ ਉਸ ਤੋਂ ਬਾਅਦ ਐਗਜ਼ਾਮ ਦੇਣਗੇ ਉਹਨਾਂ ਉੱਤੇ ਇਹ ਨਵੇਂ ਰੂਲ ਐਪਲੀਕੇਬਲ ਹੋਣਗੇ।
ਮਤਲਬ ਜਿਵੇਂ ਤੁਸੀਂ ਕਿਹਾ ਕਿ ਟੀ ਆਰ ਦੇ ਵਾਸਤੇ ਕੁਝ ਸੌਖਾ ਕੀਤਾ ਗਿਆ ਕਿਉਂਕਿ ਪੁਆਇੰਟਸ ਦੇ ਵਿੱਚ ਉੱਪਰ ਥੱਲੇ ਕੀਤਾ ਗਿਆ, ਚਾਹੇ ਉਹ ਲਿਸਨਿੰਗ ਹੋਵੇ, ਚਾਹੇ ਰੀਡਿੰਗ, ਰਾਈਟਿੰਗ ਜਾਂ ਸਪੀਕਿੰਗ। ਅਗਰ ਕਿਸੇ ਐਪਲੀਕੈਂਟ ਦੇ 7 ਅਗਸਤ ਤੋਂ ਪਹਿਲਾਂ ਦਿੱਤੇ ਟੈਸਟ ਦੇ ਵਿੱਚ ਘੱਟ ਨੰਬਰ ਆਏ ਨੇ ਕਿਸੇ ਵੀ ਮੋਡਿਊਲ ਦੇ ਵਿੱਚੋਂ, ਉਹ ਕੀ ਕਲੇਮ ਕਰ ਸਕਦਾ?
ਨਹੀਂ, ਬਸ ਇਹੀ ਚੀਜ਼ ਆ, ਉਹ ਜਿਹੜੇ ਪੁਰਾਣੇ ਰੂਲ ਪੁਰਾਣੇ ਮੁਤਾਬਿਕ ਹੋਣਗੇ, ਨਵੇਂ ਰੂਲ ਨਵੇਂ ਮੁਤਾਬਿਕ ਹੋਣਗੇ।
ਸੋ ਇਹਨਾਂ ਬਦਲਾਵਾਂ ਦੇ ਪਿੱਛੇ ਦਾ ਕਾਰਨ ਕੀ ਹੈ? ਕਿ ਅਜੇ ਵੀ ਉਹੀ ਚੱਲ ਰਿਹਾ ਕਿ ਨੈੱਟ ਮਾਈਗ੍ਰੇਸ਼ਨ ਨੂੰ ਘਟਾਉਣ ਦੀ ਨੀਤੀ ਹੈ? ਵੈਸੇ ਤਾਂ ਅਸੀਂ ਦੇਖਿਆ ਕਿ ਰੀਸੈਂਟਲੀ ਡਿਪਾਰਟਮੈਂਟ ਨੇ 30,000 ਜੋ ਸਟੂਡੈਂਟ ਕੈਪ ਹੈ ਉਸਦੇ ਵਿੱਚ ਇਹ 30,000 ਨੰਬਰ ਵੀ ਜ਼ਿਆਦਾ ਐਡ ਕੀਤਾ ਪਿਛਲੇ ਸਾਲ ਦੇ ਨਾਲੋਂ।
ਬਿਲਕੁਲ ਨਹੀਂ, ਇਹਦੇ ਨਾਲ ਇਸ ਚੀਜ਼ ਨਾਲ ਪੀਟੀ ਦਾ ਨਾ ਟੈਸਟ ਸਟਰਕਚਰ ਚੇਂਜ ਹੋਇਆ ਸੀਗਾ, ਜਿਹਦੇ ਕਰਕੇ ਉਹਨਾਂ ਨੇ ਰਿਕਮੈਂਡੇਸ਼ਨ ਕੀਤੀ ਕਿ ਜਿਹੜਾ ਸਾਡਾ ਜਿਹੜਾ ਇਹ ਜਿਹੜੀ ਇਹਨਾਂ ਦੀ ਬਾਕੀ ਲੈਂਗੁਏਜ ਟੈਸਟ ਦੇ ਨਾਲ ਮੈਚ ਕਰ ਜੇ, ਕਿ ਜੇ ਇੰਨੇ ਨੇ ਸਕੋਰ ਨਵੇਂ ਟੈਸਟ ਦੇ ਮੁਤਾਬਿਕ ਆਉਣਗੇ ਤਾਂ ਉਹਨਾਂ ਦੀ ਜਿਹੜੀ ਪ੍ਰੋਫੀਸ਼ੀਐਂਸੀ ਆ ਜਾਂ ਉਹਨਾਂ ਦੀ ਇੰਗਲਿਸ਼ ਲੈਵਲ ਆ, ਉਹ ਇਸ ਨੂੰ ਮੀਟ ਕਰੇਗਾ। ਤਾਂ ਨੈੱਟ ਮਾਈਗ੍ਰੇਸ਼ਨ ਦਾ ਕੋਈ ਸੰਬੰਧ ਨਹੀਂ ਹੈਗਾ ਮੇਰੇ ਮੁਤਾਬਿਕ
ਜੀ। ਸੋ ਇਹਨਾਂ ਟੈਸਟਾਂ ਦੀ ਕੀ ਵੈਲਿਡਿਟੀ ਦੇ ਵਿੱਚ ਕੋਈ ਬਦਲਾਵ ਕੀਤੇ ਗਏ ਨੇ?
ਹਾਂਜੀ, ਜਿਹੜੀ ਵੈਲਿਡਿਟੀ ਆ ਉਹ ਸੇਮ ਹੀ ਰਹੇਗੀ ਜਿਹੜੀ ਪਹਿਲਾਂ, ਜਿਵੇਂ ਸੀਗੀ 2 ਸਾਲ, 1 ਸਾਲ, 2 ਸਾਲ, 3 ਸਾਲ।
ਇਹਦੇ ਬਾਰੇ 1 ਸਾਲ, 2 ਸਾਲ, 3 ਸਾਲ ਥੋੜ੍ਹਾ ਇਲੈਬੋਰੇਟ ਕਰ ਸਕੋ ਤਾਂ?
ਜੇ ਆਪਾਂ ਗੱਲ ਕਰੀਏ ਹੁਣ ਟੀ ਆਰ ਵਾਸਤੇ ਵਿਦ ਇਨ 1 ਈਅਰ ਤੁਸੀਂ ਐਗਜ਼ਾਮ ਅਟੈਂਪਟ ਕਰਨਾ ਹੈ, ਸਟੱਡੀ ਵਾਸਤੇ ਤੁਸੀਂ ਵਿਦ ਇਨ 2 ਈਅਰਸ ਕਰਨਾ ਹੈ, ਅਤੇ ਪੀ ਆਰ ਵਾਸਤੇ ਤੁਸੀਂ ਵਿਦ ਇਨ 3 ਈਅਰ ਜੇ ਤੁਹਾਨੂੰ ਐਗਜ਼ਾਮ ਅਟੈਂਪਟ ਕੀਤਾ ਤਾਂ ਤੁਸੀਂ ਉਹ ਸਕੋਰ ਨੂੰ ਯੂਜ਼ ਕਰ ਸਕਦੇ ਹੋ।
ਸੋ ਅਰੁਣ ਜੀ, ਇਹ ਜੋ ਤਬਦੀਲੀਆਂ ਜਾਂ ਫਿਰ ਬਦਲਾਅ ਅੱਜ ਤੋਂ ਲਾਗੂ ਕੀਤੇ ਗਏ ਨੇ, ਜਾਂ ਕਹਿ ਲਓ 7 ਅਗਸਤ 2025 ਤੋਂ, ਇਸ ਤੋਂ ਪਹਿਲਾਂ ਇਹਨਾਂ ਟੈਸਟਾਂ ਦੇ ਵਿੱਚ ਪਿਛਲੀ ਵਾਰ ਬਦਲਾਅ ਕਦੋਂ ਹੋਏ ਸੀ?
ਪੁਨੀਤ ਜੀ, ਇਹਦੇ ਪਿਛਲੀ ਵਾਰ ਜਿਹੜਾ ਬਦਲਾਅ ਹੋਇਆ ਸੀ ਉਹ 2015 ਦੇ ਵਿੱਚ ਹੋਇਆ ਸੀ। ਤਾਂ ਹੁਣ ਇਹਦਾ ਮਤਲਬ ਇਹ ਆ ਕਿ 10 ਸਾਲ ਬਾਅਦ ਜਿਹੜੀ ਚੇਂਜਸ ਹੋਣ ਆਈ ਨੇ ਤਾਂ ਜਿਹੜੀ ਅਗਲੀ ਚੇਂਜਸ ਆਉਣਗੀਆਂ ਉਹ ਕਾਫੀ ਟਾਈਮ ਬਾਅਦ ਹੀ ਆਉਣਗੀਆਂ, ਜੇ ਆਪਾਂ ਪੁਰਾਣਾ ਟ੍ਰੈਂਡ ਚੈੱਕ ਕਰੀਏ ਉਹਦੇ ਮੁਤਾਬਿਕ।
ਸੋ ਅਰੁਣ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਸਾਰੀ ਜਾਣਕਾਰੀ ਵਾਸਤੇ।
ਧੰਨਵਾਦ ਤੁਹਾਡਾ ਤੇ SBS ਦਾ ਵੀ, ਜਿਹਨਾਂ ਸਾਨੂੰ ਮੌਕਾ ਦਿੰਦੇ ਨੇ ਕਿ ਅਸੀਂ ਆਪਣੇ ਸਰੋਤਿਆਂ ਜੁੜ ਸਕੀਏ ਤੇ ਉਹਨਾਂ ਨੂੰ ਇਨਫੋਰਮੇਸ਼ਨ ਤੇ ਅਪਡੇਟ ਕਰ ਸਕੀਏ।
ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਅਰੁਣ ਬਾਂਸਲ ਜੀ ਜੋ ਦੱਸ ਰਹੇ ਸਨ ਜੋ ਰੀਸੈਂਟਲੀ ਡਿਪਾਰਟਮੈਂਟ ਵੱਲੋਂ ਚੇਂਜ ਕੀਤੇ ਗਏ ਨੇ PT ਦੇ ਸਕੋਰਾਂ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ, ਜੁੜੇ ਰਹੋ ਤੇ ਸੁਣਦੇ ਰਹੋ SBS ਪੰਜਾਬੀ।